ਤੋਂ ਬਾਬਾ ਜੀ ਨੇ ਇਸ਼ਾਰਾ ਕੀਤਾ, ਗਿਆਨੀ ਜੀ ਕੋਈ ਨਵਾਂ ਜਿਹਾ ਵਚਨ ਸੁਣਾ। ਉਹ ਕਹਿਣ ਲੱਗਾ, ਬਾਬਾ ਜੀ ਮੈਂ ਹਰਿਦੁਆਰ ਛਤਰਭੁਜ ਸੰਤਾਂ ਕੋਲ ਪੜ੍ਹਿਆ, 16 ਪਾਠ ਤਾਂ ਜਾਣਦਾ, ਅਤੇ ਮੈਂ ਕਈਆਂ ਕੋਲ ਇੱਕ ਸਵਾਲ ਪਾਇਆ, ਕਿਸੇ ਨੇ ਹੱਲ ਨਹੀਂ ਕੀਤਾ, ਇੱਕ ਸਵਾਲ ਆ ਹੱਲ ਕਰੋ। ਬਾਬਾ ਜੀ ਕਹਿੰਦੇ ਮੈਂ ਅਨਪੜ੍ਹ ਤੂੰ ਗਿਆਨੀ, ਫਰਕ ਬਹੁਤ ਜ਼ਿਆਦਾ ਹੈ। ਕਿਸੇ ਵਿਦਵਾਨ ਕੋਲ ਸਵਾਲ ਪਾਉਣਾ ਸੀ, ਕਹਿਣ ਲੱਗਾ ਜੀ ਸਾਰਿਆਂ ਕੋਲ ਪਾਇਆ। ਬਾਬਾ ਜੀ ਕਹਿੰਦੇ ਮੈਂ ਤਾਂ ਅਨਪੜ੍ਹ। ਕਹਿਣ ਲੱਗਾ ਬਾਬਾ ਜੀ ਸਭ ਕੋ ਤੇਰੀ ਆਸਾ ਬੈਠਾ, ਆ ਸਾਰੇ ਆਸਾ ਬੰਦ ਹੋ ਕੇ ਆਏ ਹੈ, ਇਹ ਝੋਲੀ ਭਰਾ ਕੇ ਜਾਣਗੇ, ਮੈਂ ਖਾਲੀ ਜਾਵਾਂ। ਫਿਰ ਵੀ ਵਿਦਵਾਨ ਸੀ, ਮੈਂ ਖਾਲੀ ਜਾਵਾਂ। ਬਾਬਾ ਜੀ ਕਹਿੰਦੇ ਕੀ ਸਵਾਲ ਹੈ ਤੇਰਾ ਬਈ, ਸਵਾਲ ਕੀ ਹੈ? ਕਹਿਣ ਲੱਗਾ ਬਾਬਾ ਜੀ ਸਮੁੰਦਰ ਦਾ ਵਿਚਾਲਾ ਕਿੱਥੇ ਹੈ? ਸਵਾਲ ਪਾਤਾ ਆਪਣੇ ਬਾਬਾ ਆਨੰਦ ਸਿੰਘ ਮਹਾਰਾਜ ਕੋਲ, ਸਮੁੰਦਰ ਦਾ ਵਿਚਾਲਾ ਕਿੱਥੇ ਹੈ? ਬਾਬਾ ਜੀ ਕਹਿੰਦੇ ਐਡਾ ਵਿਦਵਾਨ, ਐਡਾ ਗਿਆਨੀ, ਸਵਾਲ ਨਿੱਕਾ ਜਿਹਾ ਪਾਇਆ, ਇਹ ਤਾਂ ਮੂਰਖ ਤੋਂ ਮੂਰਖ, ਅਨਪੜ੍ਹ ਤੋਂ ਅਨਪੜ੍ਹ ਹੀ ਹੱਲ ਕਰ ਸਕਦਾ ਇੱਕ ਸਵਾਲ। ਕੋਈ ਚੰਗਾ ਸਵਾਲ ਪਾਉਣਾ ਸੀ, ਸਮੁੰਦਰ ਦਾ ਵਿਚਾਲਾ ਕਿੱਥੇ ਹੈ? ਇਹ ਕੋਈ ਬਾਹਲੀ ਵੱਡੀ ਗੱਲ ਹੈ ਦੱਸਣ ਦੀ? ਬਾਬਾ ਜੀ ਕਹਿੰਦੇ ਊਂ ਤੈਨੂੰ ਪਤਾ ਵੀ ਸਮੁੰਦਰ ਕਿੱਡਾ, ਤੈਨੂੰ ਪਤਾ? ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਬਾਬਾ ਜੀ ਕਹਿੰਦੇ ਹੁਣ ਅਸੀਂ ਵਿਚਾਲਾ ਦੱਸਾਂਗੇ, ਤੈਨੂੰ ਪਤਾ ਹੋਣਾ ਚਾਹੀਦਾ ਸਮੁੰਦਰ ਕਿੱਡਾ, ਹੁਣ ਅਸੀਂ ਇੱਥੇ ਬੈਠੇ ਹਾਂ, ਤੂੰ ਉੱਠ। ਬਾਬਾ ਜੀ ਕਹਿੰਦੇ ਸਮੁੰਦਰ ਉੱਤੋਂ ਦੀ ਪਹਿਲਾਂ ਗੇੜਾ ਲਾ ਕੇ ਆ, ਅਸੀਂ ਤੈਨੂੰ ਦੱਸ ਦਿਆਂਗੇ, ਜਾਂ ਚੱਕਰ ਲਾ ਕੇ ਆ। ਉਹ ਕਹਿਣ ਲੱਗੇ ਚੱਕਰ ਲੱਗ ਨਹੀਂ ਸਕਦਾ। ਬਾਬਾ ਜੀ ਕਹਿੰਦੇ ਵਿਚਾਲੇ ਦਾ ਪਤਾ ਨਹੀਂ ਲੱਗ ਸਕਦਾ, ਵਿਚਾਲੇ ਦਾ ਪਤਾ ਨਹੀਂ ਲੱਗ ਸਕਦਾ। ਉਹ ਬੜਾ ਹੈਰਾਨ ਹੋ ਗਿਆ। ਸੋ ਕਹਿਣ ਲੱਗਾ ਬਾਬਾ ਜੀ ਮੈਂ ਕੋਈ ਗ੍ਰੰਥ ਨਹੀਂ ਛੱਡਿਆ ਪੜ੍ਹਨ ਬੰਨੀਓ, ਅਤੇ ਤੁਸੀਂ ਕਿਹੜੇ ਸਕੂਲ 'ਚ ਪੜ੍ਹੇ ਆ? ਅਤੇ ਕਿਰਪਾ ਕਰੋ। ਤੂੰ ਬਾਬਾ ਜੀ ਨੇ ਫਿਰ ਮੋਹਰ ਲਾਈ। ਸੋ ਬਾਬਾ ਜੀ ਕਹਿਣ ਲੱਗੇ ਭਾਈ 100 ਜੱਟ ਦਾ ਦਿਮਾਗ ਇਕੱਠਾ ਕਰੀਏ ਨਾ, ਇੱਕ ਲੁਹਾਰ ਦਾ ਦਿਮਾਗ ਬਣਦਾ, 100 ਲੁਹਾਰ ਦਾ ਦਿਮਾਗ ਇਕੱਠਾ ਕਰੀਏ, ਇੱਕ ਤਰਖਾਣ ਦਾ ਦਿਮਾਗ ਬਣਦਾ, 100 ਤਰਖਾਣ ਦਾ ਦਿਮਾਗ ਇਕੱਠਾ ਕਰੀਏ, ਇੱਕ ਸ਼ਾਹੂਕਾਰ ਦਾ ਦਿਮਾਗ ਬਣਦਾ, 100 ਸ਼ਾਹੂਕਾਰ ਦਾ ਦਿਮਾਗ ਇਕੱਠਾ ਕਰੀਏ ਨਾ, ਇੱਕ ਸੁਨਿਆਰੇ ਦਾ ਦਿਮਾਗ ਬਣਦਾ, ਜੱਤ ਕੁਹਾਰਾ ਧੀਰਜ ਸੁਨਿਆਰ। ਬਾਬਾ ਜੀ ਕਹਿੰਦੇ 100 ਸੁਨਿਆਰੇ ਦਾ ਦਿਮਾਗ ਇਕੱਠਾ ਕਰੀਏ ਨਾ, 100 ਸੁਨਿਆਰੇ ਦਾ ਗਿਆਨੀ ਸੁਣ, ਆਪਣੇ ਬਾਬਾ ਇਸ਼ਾਰਾ ਕੀਤਾ, 100 ਸ਼ਾਹੂਕਾਰ ਦਾ ਦਿਮਾਗ ਇਕੱਠਾ ਕਰੀਏ ਨਾ, ਇੱਕ ਸੁਨਿਆਰੇ ਦਾ ਦਿਮਾਗ ਬਣਦਾ, 100 ਸੁਨਿਆਰੇ ਦਾ ਦਿਮਾਗ ਇਕੱਠਾ ਕਰੀਏ, ਇੱਕ ਵਜ਼ੀਰ ਦਾ ਦਿਮਾਗ ਬਣਦਾ, 100 ਵਜ਼ੀਰ ਦਾ ਦਿਮਾਗ ਇਕੱਠਾ ਕਰੀਏ, ਇੱਕ ਰਾਜੇ ਦਾ ਦਿਮਾਗ ਬਣਦਾ, 100 ਰਾਜੇ ਦਾ ਦਿਮਾਗ ਇਕੱਠਾ ਕਰੀਏ, ਇੱਕ ਫਕੀਰ ਦਾ ਦਿਮਾਗ ਬਣਦਾ। ਬਾਬਾ ਜੀ ਕਹਿੰਦੇ ਮੈਂ ਫਕੀਰ ਦੇ ਦਿਮਾਗ, ਫਕੀਰ ਦੇ ਸਕੂਲ ਦਾ ਦਾਖਲਾ ਭਰ ਕੇ ਉਹਦੇ 'ਚ, ਬਾਬਾ ਜੀ ਕਹਿੰਦੇ ਪੜ੍ਹਾਈ ਕੀਤੀ ਹੋਈ ਹੈ, ਜਿਹਨ ਕੇ ਪੱਲੇ ਧਨ ਵਸੈ ਤਿੰਨ ਕਾ ਨਾਂ ਫਕੀਰ, ਤਿੰਨ ਕਾ ਨਾਂ ਫਕੀਰ, ਜਿਹਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ। ਲੰਮਾ ਪੈ ਗਿਆ, ਕਹਿੰਦਾ ਮੈਂ ਤਾਂ ਜੀ ਉਰੇ ਉਰੇ ਗਿਆਨ 'ਚ ਹੀ ਫਸਿਆ ਰਿਹਾ, ਫਿਰ ਗਿਆਨ 'ਚ ਫਸਿਆ ਰਿਹਾ, ਇਸ ਕਰਕੇ ਮਸਤ ਅਤੇ ਮਸਤਾਨੇ ਰਹਿੰਦੇ, ਛੱਡ ਕੇ ਦੁਨੀਆ ਦੇ ਝਗੜੇ ਝੇੜੇ, ਫਕੀਰ ਸੋਈ ਜੋ ਫਿਕਰ ਨਾ ਕੋਈ ਮੂੰਹੋਂ ਆਈ, ਰੱਬੀ ਬਾਣੀ ਕਹਿੰਦੇ ਮੂੰਹੋਂ ਆਈ ਰੱਬੀ ਬਾਣੀ। ਸੋ ਲੰਮਾ ਪੈ ਗਿਆ ਗਿਆਨੀ, ਕਹਿਣ ਲੱਗਾ ਬਾਬਾ ਜੀ ਸਵਾਲ ਹੱਲ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ, ਇਹਨੂੰ ਹੱਲ ਜ਼ਰੂਰ ਕਰ ਦਿਓ, ਕਿਰਪਾ ਕਰੋ, ਸਮੁੰਦਰ ਦਾ ਵਿਚਾਲਾ ਕਿੱਥੇ ਹੈ? ਤੋ ਬਾਬਾ ਜੀ ਕਹਿਣ ਲੱਗੇ ਐਂ ਕਰ, ਗਿਆਨ ਨੂੰ ਇੱਕ ਪਾਸੇ ਰੱਖ ਦੇ, ਧਿਆਨ ਵੱਲ ਆ ਜਾ, ਧਿਆਨ ਵੱਲ। ਬਾਬਾ ਜੀ ਨੇ ਇਸ਼ਾਰਾ ਕੀਤਾ, ਧਿਆਨ ਗੁਰੂ ਧਾਰ ਲਾ। ਤੋ ਕਿਹੜਾ? ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਰ। ਅਤੇ ਫਿਰ ਬਾਬਾ ਜੀ ਨੇ ਇਸ਼ਾਰਾ ਕੀਤਾ, ਐਂ ਕਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹੈ, ਬਾਬਾ ਜੀ ਕਹਿੰਦੇ ਮੇਰਾ ਜੀ ਕਰਦਾ ਤੇਰਾ ਚੱਕਰ ਲਵਾ ਦਿਆਂ, ਸਮੁੰਦਰ ਦੇ ਉੱਤੋਂ ਦੀ ਗੇੜਾ ਲਵਾ ਦਿਆਂ। ਉਹ ਕਹਿੰਦਾ ਜੀ ਲਵਾਓ। ਬਾਬਾ ਜੀ ਕਹਿੰਦੇ ਸੰਸਾਰ ਸਮੁੰਦੇ, ਕਿਉਂ ਗਿਆਨੀ ਜੀ ਕੀ ਹੈ? ਆਖੇ ਜੀ ਸੰਸਾਰ ਸਮੁੰਦਰ। ਬਾਬਾ ਜੀ ਕਹਿੰਦੇ ਸੰਸਾਰ, ਆਖੇ ਸਮੁੰਦਰ। ਬਾਬਾ ਜੀ ਕਹਿੰਦੇ ਲੱਗ ਗਿਆ ਨਾ ਤੇਰਾ ਗੇੜਾ ਉੱਤੋਂ ਦੀ, ਸੰਸਾਰ ਸਮੁੰਦਰ ਹੈ, ਗੇੜਾ ਲੱਗ ਗਿਆ ਨਾ, ਅਤੇ ਤਾਰ ਗੋਬਿੰਦੇ। ਬਾਬਾ ਜੀ ਕਹਿੰਦੇ ਤਾਰੂ ਕੌਣ? ਜਿਹਨੂੰ ਤਰਨਾ ਆਉਂਦਾ ਹੋ, ਜਿਹਦਾ ਸਾਹ ਟੁੱਟ ਜੂ, ਉਹ ਡੁੱਬ ਜੂ, ਉਹ ਡੁੱਬ ਜਾਵੇਗਾ। ਸੋ ਬਾਬਾ ਜੀ ਇਸ਼ਾਰਾ ਕੀਤਾ, ਸਮੁੰਦਰ ਬਲੋਰ, ਸਰੀਰ ਹਮ ਦੇਖਿਆ ਕਿਹੜਾ ਮਨੁੱਖਾ ਦੇਹੀ ਸਮੁੰਦਰ 84 ਲੱਖ ਜੂਨ ਦਾ ਵੀ ਸਰੀਰ ਹੈ ਪਰ ਬਾਬਾ ਜੀ ਕਹਿੰਦੇ ਲਓ ਗਿਆਨੀ ਜੀ ਸੰਸਾਰ ਸਮੁੰਦਰ ਹੈ ਤਾਰ ਗੋਬਿੰਦੇ ਹੈ ਪਰ ਬਾਬਾ ਜੀ ਕਹਿੰਦੇ ਸੰਸਾਰ ਸਮੁੰਦਰ ਵਿੱਚ 84 ਲੱਖ ਜੂਨੀ ਹੈ ਪਰ ਇੱਕ ਸਰੀਰ ਹੈ ਮਨੁੱਖਾ ਦੇਹੀ ਭਈ ਪ੍ਰਾਪਤ ਮਾਨੁੱਖ ਦੇਹੁਰੀ ਆ ਤੋ ਬਾਬਾ ਜੀ ਨੇ ਇਸ਼ਾਰਾ ਕੀਤਾ ਸਮੁੰਦਰ ਦਾ ਵਿਚਾਲਾ ਮਨੁੱਖਾ ਦੇਹੀ ਆ ਮਨੁੱਖਾ ਦੇਹੀ ਹੁਣ ਆਪਾਂ ਵਿਚਾਲੇ ਬੈਠੇ ਹਾਂ ਸਮੁੰਦਰ ਦੇ ਕਿਨਾਰੇ ਲੱਗਣਾ ਆਪਾਂ ਹਜੇ ਵਿਚਾਲੇ ਬੈਠੇ ਹਾਂ ਸਮੁੰਦਰ ਦੇ ਮਨੁੱਖਾ ਦੇਹੀ ਸਮੁੰਦਰ ਦਾ ਵਿਚਾਲਾ ਹੈ ਬਾਬਾ ਜੀ ਕਹਿੰਦੇ ਲਓ ਗਿਆਨੀ ਜੀ ਅੰਮ੍ਰਿਤ ਲਵੇ ਸ਼ੱਕ ਅੰਮ੍ਰਿਤ ਨਾ ਟੁੱਟੇ ਨਿਤਨੇਮ ਨਾ ਟੁੱਟੇ ਜਿਹੜਾ ਕੁੱਦਦੇ ਦਾ ਹੁਣ ਗਾਂਹ ਨੂੰ ਜਾਣਾ ਨਾ ਕੁੱਦਦੇ ਦਾ ਤਰਦੇ ਦਾ ਸਾਹ ਨਾ ਟੁੱਟੇ ਬਾਬਾ ਜੀ ਕਹਿੰਦੇ 84 ਲੱਖ ਜੂਨ 'ਚ ਨਹੀਂ ਪਵੇਗਾ ਭੂਤ ਪ੍ਰੇਤ ਨਹੀਂ ਬਣੇਗਾ ਟੇਢੀਆਂ ਜੂਨਾਂ 'ਚ ਨਹੀਂ ਪਵੇਗਾ ਜੇ ਸਾਹ ਨਾ ਟੁੱਟੇ ਤਾਂ ਸਿਰੇ ਲੱਗ ਜਾਏਗਾ ਤਾਰ ਗੋਬਿੰਦੇ ਬਾਂਹ ਫੜਾਵੇ ਉਹ ਬਾਂਹ ਫੜ ਕੇ ਉਹਨੂੰ ਪਾਰ ਕਰੇਗਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰਪਾਰ ਅਤਾਰਨ ਹਰ ਸੋ ਬਾਬਾ ਇਸ਼ਾਰਾ ਕੀਤਾ ਗਿਆਨੀ ਜੀ ਲਓ ਬਾਬਾ ਜੀ ਨੇ ਸਮੁੰਦਰ ਦਾ ਵਿਚਾਲਾ ਮਨੁੱਖਾ ਦੇਹੀ ਹੈ ਸੰਸਾਰ ਸਮੁੰਦਰ ਹੈ ਸੰਸਾਰ ਸਮੁੰਦਰ ਵਰੋ ਸਰੀਰ ਹਮ ਦੇਖਿਆ ਇੱਕ ਵਾਸਤਾ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਨਾਨਕ ਭੇਦ ਨਾ ਭਾਈ ਸੋ ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਗੋਰਖ ਨੇ ਇਸ਼ਾਰਾ ਕੀਤਾ ਆਪ ਜੀ ਦਾ ਪਰਮੇਸ਼ਰ ਕੈਸਾ ਹੈ ਗੁਰੂ ਸਭਾ ਨੇ ਮੋਹਰ ਲਾਈ ਪਰਮੇਸ਼ਰ ਕਿਹੋ ਜਿਹਾ ਹੁਣ ਤੁਹਾਨੂੰ ਕੋਈ ਪੁੱਛੇ ਤੁਹਾਡਾ ਗੁਰੂ ਕਿਹੋ ਜਿਹਾ ਤੁਸੀਂ ਇਹ ਗੱਲ ਕਹਿਣੀ ਹੈ ਥਾਪਿਆ ਨਾ ਜਾਏ ਉਹਨੂੰ ਗੁਰੂ ਧਾਰਨਾ ਸੀ ਆਪਾਂ ਭੁਲੇਖੇ 'ਚ ਪਏ ਗਏ ਆਪਾਂ ਢਿੱਡ ਦੀ ਖਾਤਰ ਦੁਨੀਆ ਦੇ ਮਗਰ ਲਾ ਕੇ ਕੱਚੇ ਪਿੱਲਿਆਂ ਮਗਰ ਲੱਗਣ ਲੱਗ ਗਏ ਥਾਪਿਆ ਨਾ ਜਾਏ ਕੀਤਾ ਨਾ ਹੋਏ ਦੱਸੋ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਕਿਹਨੇ ਥਾਪੜਾ ਦਿੱਤਾ ਕਿਹਨੇ ਪੱਗ ਦਿੱਤੀ ਬਾਬਾ ਜੀ ਨੂੰ ਬਾਬਾ ਜੀ ਕਿੱਥੋਂ ਆਏ ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਿਖਾਏ ਜਿਹੜਾ ਮਸਤਕ ਵਿੱਚ ਲੇਖ ਲਿਖਾ ਕੇ ਆਇਆ ਤਾਂ ਉਹ ਦੂਜਿਆਂ ਨੇ ਲਿਖ ਸਕਦਾ ਜਾਂ ਨਹੀਂ ਤਿੰਨ ਦੇਖਿਆ ਜੇ ਸਾਫ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਉੱਥੇ ਸਾਹ ਸੰਗਤ ਮੈਂ ਵਿਚਾਰ ਕਰ ਰਿਹਾ ਸੀ ਗੋਰਖ ਨੇ ਆਖਿਆ ਮੈਨੂੰ ਪਤਾ ਲੱਗ ਗਿਆ ਤੇਰਾ ਗੁਰੂ ਤਾਂ ਪਰਮੇਸ਼ਰ ਹੈ ਪਰ ਗੁਰੂ ਹੈ ਜਿਹੜਾ ਪਰਮੇਸ਼ਰ ਕੈਸਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਹੁਣ ਗੁਰੂ ਜੀ ਨੇ ਆਖਿਆ ਮੇਰਾ ਜਿਹੜਾ ਗੁਰੂ ਆ ਪਰਮੇਸ਼ਰ ਹੈ ਕਈ ਕਹਿੰਦੇ ਮੁਹੰਮਦ ਸਾਹਿਬ ਗੁਰੂ ਹੈ ਮੱਕੇ ਗਏ ਕਈ ਕਹਿੰਦੇ ਸਾਧ ਸੰਗਤ ਕਬੀਰ ਗੁਰੂ ਹੈ ਪਰ ਇੱਥੇ ਸ਼ੰਕਿਆ ਕੱਢ ਦਿਓ ਗੁਰੂ ਜੀ ਨੇ ਆਖਿਆ ਹਾਂ ਜਪਿਆ ਪਰਮੇਸ਼ਰੋ ਭਾਓ ਭਗਤ ਸੰਗ ਤਾੜੀ ਲਾਈ ਉੱਥੇ ਗੋਰਖ ਨੇ ਪੁੱਛਿਆ ਜਿਹੜਾ ਤੇਰਾ ਗੁਰੂ ਪਰਮੇਸ਼ਰ ਹੈ ਇਹਦਾ ਪੰਥ ਕਿਹੜਾ ਪਰਮੇਸ਼ਰ ਦਾ ਪੰਥ ਹੈ ਨਾ ਕਿਹੜਾ ਅਤੇ ਨਿਸ਼ਾਨਾ ਕਿਹੜਾ ਨਿਸ਼ਾਨਾ ਗੁਰੂ ਜੀ ਕਹਿੰਦੇ ਨਿਸ਼ਾਨਾ ਅਤੇ ਪੰਥ ਲੈ ਸੁਣ ਲਾ ਗੁਰੂ ਜੀ ਕਹਿੰਦੇ ਇੱਕ ਓਅੰਕਾਰ ਪੰਥ ਆ ਜਿਹੜਾ ਇੱਕ ਦੇ ਅਧੀਨ ਹੈ ਸਾਰਾ ਸੰਸਾਰ ਉਹ ਮੇਰਾ ਗੁਰੂ ਹੈ ਇੱਕੋ ਕਹੀ ਹੈ ਨਾਨਕਾ ਦੂਜਾ ਕਾਹੇ ਕੂ ਦੂਜਾ ਕਾਹੇ ਸਿਮਰੀਆ ਜੰਮੇ ਅਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਗੋਰਖਨਾਥ ਨੇ ਇਹ ਗੱਲ ਕਹਿ ਦਿੱਤੀ ਹੇ ਨਾਨਕ ਜੀ ਊੜੇ ਦੇ ਮੂਹਰੇ ਏਕਾ ਨਹੀਂ ਹੈ ਓਮ ਸ਼ਬਦ ਵੇਦ ਦਾ ਪਹਿਲਾ ਸ਼ਬਦ ਹੈ ਤੁਸੀਂ ਓਮ ਨੂੰ ਗਲਤ ਕਰ ਦਿੱਤਾ ਇਸ ਕਰਕੇ ਤੁਸੀਂ ਕਹਿਤਾ ਇੱਕ ਓਮ ਗੁਰੂ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਓਮ ਕਿਸ ਨੂੰ ਕਹਿੰਦਾ ਕਹਿੰਦਾ ਜੀ ਓਮ ਮੇਰਾ ਗੁਰੂ ਹੈ ਗੁਰੂ ਜੀ ਨੂੰ ਕਹਿਣ ਲੱਗਾ ਓਮ ਮੇਰਾ ਗੁਰੂ ਹੈ ਗੋਰਖ ਕਹਿੰਦਾ ਜਦੋਂ ਗੋਰਖ ਸ਼ਬਦ ਦਿੰਦਾ ਨਾ ਕਿਸੇ ਨੂੰ ਚੇਲਾ ਬਣਾਉਣਾ ਉਹਨੂੰ ਓਮ ਸ਼ਬਦ ਦਿੰਦਾ ਓਮ ਜਿਵੇਂ ਕੋਈ ਮਹਾਂਪੁਰਸ਼ਾਂ ਕੋਲ ਜੇ ਮਹਾਂਪੁਰਸ਼ ਕਹਿੰਦੇ ਗੁਰੂ ਨਾਨਕ ਦਾ ਨਾਮ ਜਪਿਆ ਕਰ ਜਿਵੇਂ ਕ੍ਰਿਸ਼ਨ ਭਗਵਾਨ ਨੇ ਆਖਿਆ ਰਾਮ ਦਾ ਨਾਮ ਜਪਿਆ ਕਰ, ਕ੍ਰਿਸ਼ਨ ਨੇ ਆਪਦਾ ਨਾਮ ਨਹੀਂ ਜਪਾਇਆ, ਭਗਵਾਨ ਕ੍ਰਿਸ਼ਨ ਨੇ ਆਖਿਆ ਰਾਮ ਦਾ ਨਾਮ ਜਪਿਆ ਕਰ। ਇਸ ਕਰਕੇ ਤਾਂ ਭਗਵਾਨ ਰਾਮ ਚੰਦਰ ਨੇ ਆਖਿਆ ਗੋਬਿੰਦ ਗੋਬਿੰਦ ਕਰਿਆ ਕਰ। ਇਵੇਂ ਸੱਸ ਆਪਣਾ ਨਾਮ ਨਹੀਂ ਜਪਾਉਂਦਾ, ਉਹ ਗੁਰੂ ਹੈ, ਉਹਨੂੰ ਗੁਰੂ ਆਖਿਆ। ਕੀ ਆਖਿਆ, ਕਿਹੜਾ ਨਿਸ਼ਾਨਾ ਤੇਰੇ ਪੰਥ ਦਾ? ਗੁਰੂ ਜੀ ਕਹਿੰਦੇ ਇੱਕ ਓਂਕਾਰ, ਇੱਕ ਓਂਕਾਰ ਆਪਣੇ ਪੰਥ ਦਾ ਨਿਸ਼ਾਨਾ। ਇਹ ਪੱਲੇ ਬੰਨਿਓ, ਰਾਖਾ ਏਕ ਕਲਯੁਗ ਦੇ ਵਿੱਚ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ, ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ, ਧਰ ਜੀ ਅਰੇ ਇੱਕ ਇੱਕ ਨੂੰ ਟਿੱਕ ਲਾ ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਏ ਤੇ ਕਾਰਜ ਕਾਰਜ ਆਵਰ ਰਾਸ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋ ਤਾਏ। ਸਿਰ ਜਾਵੜੇ ਲੱਤ ਬਾਂਹ ਨਾ ਰਵੇ, ਭਰਾ ਪਰਿਵਾਰ ਨਾ ਰਵੇ, ਪਰ ਇੱਕ ਦਾ ਪੱਲਾ ਫੜ ਕੇ ਤੁਰਨਾ ਪਵੇਗਾ ਸਾਨੂੰ, ਤਾਂ ਇੱਕ ਮਿੱਕ ਹੋਵਾਂਗੇ। ਇਸ ਕਰਕੇ ਇਹ ਤਰ੍ਹਾਂ ਪੱਤ ਪਵੜੀਐ ਚੜੀਐ ਹੋਏ ਅਕੀਸ, ਇਹ ਆ ਰਾਹ ਰੱਬ ਦੇ ਮਿਲਣ ਦਾ। ਬਚਨ ਪੱਲੇ ਬੰਨਿਓ, ਕੀ ਆਖਿਆ ਗੁਰੂ ਸਾਹਿਬਾਂ ਨੇ? ਗੁਰੂ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਓਂਕਾਰ ਮੇਰਾ ਪੰਥ ਹੈ। ਕਹਿਣ ਲੱਗਾ ਜੀ ਊੜੇ ਦੇ ਮੂਹਰੇ ਤਾਂ ਇਹ ਕਾਹੇ ਨਹੀਂ, ਓਮ ਸ਼ਬਦ ਤਾਂ ਵੇਦ ਦਾ, ਇਹ ਤਾਂ ਮੇਰਾ ਗੁਰੂ ਹੈ। ਵੇਖੋ ਸਾਡਾ ਗੁਰੂ, ਗੁਰੂ ਜੀ ਕਹਿੰਦੇ ਓਮ ਤੇਰਾ ਗੁਰੂ ਹੈ? ਕਹਿੰਦੇ ਹਾਂ ਜੀ ਓਮ ਮੇਰਾ ਗੁਰੂ ਹੈ। ਗੁਰੂ ਜੀ ਕਹਿੰਦੇ ਓਮ ਦੇ ਊੜੇ ਦੇ ਖਾਨੇ ਤਿੰਨ, ਤਿੰਨ ਘਰ ਹੈ। ਗੁਰੂ ਜੀ ਕਹਿੰਦੇ ਪਹਿਲੇ ਖਾਨੇ 'ਚ ਵਰਮਾ ਬੈਠਾ, ਦੂਜੇ 'ਚ ਸ਼ਿਵਜੀ ਬੈਠਾ, ਪਹਿਲੇ 'ਚ ਵਰਮਾ ਬੈਠਾ, ਦੂਜੇ 'ਚ ਵਿਸ਼ਨੂੰ ਬੈਠਾ, ਤੀਜੇ 'ਚ ਸ਼ਿਵਜੀ ਬੈਠਾ। ਇਹਨਾਂ ਵਿੱਚੋਂ ਦੱਸ ਤੇਰਾ ਗੁਰੂ ਕਿਹੜ? ਗੋਰਖਨਾਥ ਸ਼ਿਸ਼ੋ ਪੰਜ ਵਿੱਚ ਪੈ ਗਿਆ। ਹੁਣ ਜੇ ਇਕੱਲੇ ਵਰਮਾ ਨੂੰ ਕਹਿੰਦਾ ਤਾਂ ਓਮ ਨਹੀਂ ਬਣਦਾ, ਇਕੱਲੇ ਵਿਸ਼ਨੂੰ ਨੂੰ ਕਹਿੰਦਾ ਤਾਂ ਓਮ ਨਹੀਂ ਬਣਦਾ, ਇਕੱਲੇ ਸ਼ਿਵਜੀ ਨੂੰ ਕਹਿੰਦਾ। ਅਖੀਰ ਕਹਿਣ ਲੱਗਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮੇਰੇ ਤਿੰਨੇ ਹੀ ਗੁਰੂ ਹੈ, ਤਿੰਨੇ ਹੀ, ਤਿੰਨੇ ਹੀ ਗੁਰੂ ਹੈ। ਹੁਣ ਗੁਰਖੋ ਪਿਓ ਤਿੰਨ ਪੁੱਤ ਇੱਕ, ਇਹ ਤਾਂ ਗੱਲ ਨਹੀਂ ਹੋ ਸਕਦੀ। ਇਸ ਕਰਕੇ ਪਿਤਾ ਇੱਕ ਹੋ ਸਕਦਾ, ਏਕ ਪਿਤਾ ਏਕ ਸਕੇ ਹਮ ਬਾਰਕ, ਤਿੰਨ ਪੁੱਤਰ ਤਾਂ ਹੋ ਸਕਦੇ ਹੈ, ਪਿਤਾ ਇੱਕ। ਗੁਰੂ ਜੀ ਕਹਿੰਦੇ ਗੋਰਖ ਗੱਲ ਸੁਣ ਲਾ, ਫਿਰ ਜਿੱਦੇ ਤੂੰ ਜੰਮਿਆ ਨਾ ਤੇਰਾ ਨਾਂ ਗੋਰਖ ਰੱਖਿਆ। ਗੁਰੂ ਜੀ ਕਹਿੰਦੇ ਅੱਜ ਵੀ ਗੋਰਖ ਹਾਂ ਅਤੇ ਕੱਲ੍ਹ ਵੀ ਗੋਰਖ, ਤੇ ਰਹਿੰਦੀ ਤੇ ਗੋਰਖ ਹੀ ਵੱਜੇਗਾ, ਧਨ ਨਹੀਂ ਲੱਗੂ ਅਤੇ ਗੁਰੂ ਨਹੀਂ ਲੱਗੂ ਤੇਰੇ ਨਾਂ ਨੂੰ। ਕਿਉਂ ਨਹੀਂ ਲੱਗੂ? ਗੁਰੂ ਜੀ ਕਹਿੰਦੇ ਤੇਰਾ ਗੁਰੂ ਇੱਕ ਨਹੀਂ ਹੈ, ਜਿਹਦਾ ਗੁਰੂ ਇੱਕ ਹੋਵੇਗਾ ਉਹਦੇ ਨਾਂ ਨੂੰ ਧਨ ਲੱਗੂ ਅਤੇ ਗੁਰੂ ਸ਼ਬਦ ਲੱਗੂ। ਕੀ ਆਖਿਆ? ਬਾਬੇ ਨਾਨਕ ਨੇ, ਬਾਬੇ ਲਹਿਣੇ ਨੇ ਇੱਕ ਸੇਵਾ ਕੀਤੀ ਗੁਰੂ ਨਾਨਕ ਦੀ ਅਤੇ ਧਨ ਵੀ ਲੱਗਿਆ ਅਤੇ ਗੁਰੂ ਅੰਗਦ ਸਾਹਿਬ ਵੀ ਸ਼ਬਦ ਲੱਗਿਆ, ਪੰਥ ਤੁਰਿਆ। ਮੈਂ ਵਿਚਾਰ ਕਰ ਰਿਹਾ ਸੀ ਉੱਥੇ ਸੱਚੇ ਪਾਤਸ਼ਾਹ ਕਹਿੰਦੇ ਗੋਰਖ ਵੀ ਐਂ ਕਰ, ਇੱਕ ਕਾਗਜ਼ ਲਿਆ, ਕਾਗਜ਼ ਹੁੰਦੇ ਨਹੀਂ ਸੀ ਉਦੋਂ, ਪੱਤਾ ਦਰਖਤ ਦਾ ਲਿਆਂਦਾ, ਪੱਥੇ 'ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਖਾਲਸਾ ਜੀ ਏਕਾ ਪਾਤਾ, ਏਕਾ ਪਾਇਆ, ਡੰਡੀ ਨਹੀਂ ਕੱਢੀ ਇੱਕੋ ਹੀ। ਗੁਰੂ ਜੀ ਨੇ ਕਿਰਪਾਨ ਦਾ ਨਕਸ਼ਾ ਬਣਾਇਆ, ਜਿਹੜਾ ਊੜੇ ਦੇ ਮੂਹਰੇ ਏਕ ਹਨ, ਇਹ ਕਿਰਪਾਨ ਦਾ ਨਕਸ਼ਾ, ਕਿਰਪਾਨ ਦਾ ਨਕਸ਼ਾ ਬਣਾਇਆ। ਗੋਰਖ ਨੂੰ ਪਤਾ ਨਾ ਲੱਗਿਆ ਵੀ ਕੀ ਲਿਖਿਆ, ਗੁਰੂ ਜੀ ਕਹਿੰਦੇ ਮੈਂ ਏਕਾ ਪਾਇਆ, ਏਕਾ। ਉਹ ਕਹਿਣ ਲੱਗਾ ਜੀ ਇਹ ਤਾਂ ਤਲਵਾਰ ਦਾ ਨਕਸ਼ਾ ਕਿਰਪਾਨ ਦਾ। ਗੁਰੂ ਜੀ ਕਹਿੰਦੇ ਜਿਹੜਾ ਏਕਾ ਨਾ, ਹੁਣ ਕਿਰਪਾਨ ਦਾ ਨਾਂ ਕੀ ਹੈ? ਕਿਰਪਾ, ਕਿਰਪਾ। ਜਿਹੜਾ ਇੱਕ ਨਾਲ ਜੁੜ ਜਾਏਗਾ ਉਹ ਕਿਰਪਾ ਹੋਵੇਗੀ ਉਹਦੇ 'ਤੇ, ਉਹਦੇ 'ਤੇ ਕਿਰਪਾ ਹੋਵੇਗੀ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਇਸ ਕਰਕੇ ਅਸੀਂ ਇੱਕ ਨਾਲ ਜੁੜਨਾ। ਗੁਰੂ ਜੀ ਨੇ ਏਕਾ ਪਾਤਾ, ਏਕਾ ਪਾ ਕੇ ਗੋਰਖ ਨੂੰ ਦੂਜੇ ਪਾਸੇ ਪੱਤੇ ਦੇ ਆਖੇ ਤਿੰਨ ਜੀਰੋ ਪਾ। ਗੋਰਖ ਨੇ ਤਿੰਨ ਜੀਰੋ ਪਾਤੀਆਂ। ਗੁਰੂ ਜੀ ਕਹਿੰਦੇ ਗੋਰਖ ਆ ਮੈਂ ਤੇਰੀ ਜੀਰੋ ਨਾਲ ਲਾਉਣ ਲੱਗਾ, ਏਕੇ ਦੇ, ਏਕੇ ਦੇ ਨਾਲ ਜੀਰੋ ਲਾਈ। ਕਾਗਜ਼ 'ਤੇ ਗੁਰੂ ਜੀ ਨੇ ਲੋਕ ਪਰਲੋਕ ਬਣਾ ਤੇ, ਲੋਕ ਪ੍ਰਲੋਕ। ਗੁਰੂ ਜੀ ਨੇ ਇੱਕ ਪਾਸੇ ਏਕਾ ਤਾਂ ਪ੍ਰਲੋਕ ਬਣਾਤਾ ਅਤੇ 3-0 ਇਹ ਲੋਕ ਬਣਾਤਾ। ਲੋਕ ਗੁਰੂ ਸੱਚੇ ਪਾਤਸ਼ਾਹ ਨੇ ਏਕਾ ਪਾ ਕੇ ਨਾ ਅਤੇ ਗੋਰਖ ਤੋਂ 3-0 ਪਵਾ ਕੇ ਆਖਿਆ, ਗੋਰਖ ਆਹ ਤੇਰੀ 0 ਨਾਲ ਲਾਉਣ ਲੱਗਾ। ਜਦ 0 ਨਾਲ ਲਾ ਦਈਏ ਨਾ ਏਕੇ ਨਾਲ ਕੀ ਬਣ ਜਾਂਦਾ, 10 ਬਣ ਜਾਂਦੇ 10। ਗੁਰੂ ਜੀ ਕਹਿੰਦੇ ਲੈ ਮੇਰਾ ਜਿਹੜਾ ਪੰਥ ਆ ਨਾ ਹੁਣ ਕਲਯੁਗ ਦੇ ਵਿੱਚ ਨਵਾਂ ਚੱਲਿਆ, ਗੁਰੂ ਜੀ ਕਹਿੰਦੇ ਉਹ 0 ਬਣ ਕੇ 1 ਨਾਲ ਜੁੜ ਜਾਵੇਗਾ, ਉਹਦਾ 10ਵਾਂ ਦੁਆਰ ਖੁੱਲ੍ਹ ਜਾਵੇਗਾ। ਐਸੇ ਜਨਮ ਦੇ ਵਿੱਚ 1 ਦੇ ਨਾਲ ਜੁੜਨਾ ਆਪਾਂ ਸਾਰਿਆਂ ਨੇ। ਏਕਾ ਬਾਣੀ ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਇਹ ਸੌਦਾ ਕਰ ਲਓ। ਹੱਟ ਸੱਚ ਅਤੇ ਰਤਨੀ ਭਰੇ ਭੰਡਾਰ। ਗੁਰੂ ਸਾਹਿਬਾਂ ਨੇ ਇਸ਼ਾਰਾ ਕੀਤਾ, ਗੋਰਖ ਆਹ 2 0 ਨਾਲ ਲਾਉਣ ਲੱਗਾ ਏਕੇ ਦੇ। 2-0 ਏਕ ਨਾਲ ਲਾ ਦੀ ਕੀ ਬਣ ਜਾਂਦਾ? 100। ਗੁਰੂ ਜੀ ਕਹਿੰਦੇ ਕੀ ਬਣ ਗਿਆ? ਕਹਿੰਦਾ 100। ਗੁਰੂ ਜੀ ਕਹਿੰਦੇ ਗੋਰਖ ਲੈ ਸੁਣ, ਤੇਰੀਆਂ 2-0 ਮੇਰਾ ਇੱਕੋ ਹੀ ਏਕ ਆ, ਅਤੇ ਬਣਿਆ ਕੀ? 100। 100 ਗੁਰੂ ਜੀ ਕਹਿੰਦੇ ਏਕੇ ਦੀ ਤਾਕਤ ਨਾਲ 100 ਬਣਿਆ ਕਿ 2-0 ਦੀ ਤਾਕਤ ਨਾਲ 100 ਬਣਿਆ? ਉਹ ਕਹਿਣ ਲੱਗਾ ਜੀ ਏਕੇ ਦੀ ਤਾਕਤ ਨਾਲ 100 ਬਣਿਆ। ਹੁਣ ਜੇ ਤੁਸੀਂ ਘਰ ਦੇ ਵਿੱਚ ਕਹਿੰਦੇ ਭੈਤਾ ਨਹੀਂ ਰਹਿੰਦੀ, ਮਾਇਆ ਨਹੀਂ ਰਹਿੰਦੀ, ਜੇ ਸਾਰੇ ਬਟੂਆਂ 'ਚ ਪਾਈ ਜਾਵੋ ਤਾਂ ਭੈਤਾ ਕੀ ਰਹਿਣੀ ਹੈ ਸਾਧ ਸੰਗਤ? ਜੇ 1 ਦੇ ਬਟੂਏ 'ਚ ਪੈ ਜਾਣ ਤਾਂ ਭੈਤਾ ਹੀ ਭੈਤਾ, ਭੈਤਾ ਅਸੀਂ ਅੱਡੋ ਅੱਡੀ ਹੋ ਜਾਂਦੇ ਹਾਂ। 3 ਭਰਾ 4-2 ਅੱਡੋ ਅੱਡੀ ਹੋ ਜਾਂਦੇ ਅਤੇ ਵਿਆਹ ਦੇ ਕਾਰਡ ਵੀ 3 ਆ ਜਾਂਦੇ ਆ, ਅਤੇ 3 ਨੂੰ ਜਾ ਕੇ 100-100 ਰੁਪਈਆ 300 ਦੇਣਾ ਪੈਂਦਾ। ਜੇ ਘਰ ਇਕੱਠੇ ਰਹੋ, 1 ਨੂੰ ਕਾਟ ਆਵੇ ਤਾਂ 100 ਨਾਲ ਸਰਸਦ 200 ਵੱਧ ਸਕਦਾ, ਵੱਧ ਸਕਦਾ ਕਿ ਨਹੀਂ ਵੱਧ ਸਕਦਾ? ਕੁਛ ਸੋਚੋ ਵੀ ਮਾਇਆ ਕਿਵੇਂ ਵੱਧਦੀ ਹੈ। ਮਾਇਆ ਪੈਦਾ ਪੈਦਾ ਨਹੀਂ ਰਹਿੰਦੀ, ਅਸੀਂ ਅੱਡ ਹੋ ਜਾਂਦੇ ਹਾਂ। ਇਸ ਕਰਕੇ ਮਾਇਆ ਕਿੰਨੇ ਥਾਈਂ ਵੰਡੀ ਗਈ? 200 ਬਚ ਗਿਆ, ਨਾਲੇ ਸਾਧ ਦਾ ਪਰਿਵਾਰ ਇਕੱਠਾ, ਨਾਲੇ ਕਹਿੰਦੇ ਮੇਰੀ ਡਿਊਟੀ ਲਾਈ ਹੈ, ਪਰ ਮੈਂ ਦਾ ਜਿਹੜਾ ਰੋਗ ਹੈ ਇਹ ਸਾਨੂੰ ਇਕੱਠੇ ਨਹੀਂ ਰਹਿਣ ਦਿੰਦਾ ਮਹਾਰਾਜ। ਉੱਥੇ ਸਮੇਂ ਦੇ ਅੰਦਰ ਮੈਂ ਵਿਚਾਰ ਕਰ ਰਿਹਾ ਸੀ, ਜਿਸ ਟਾਈਮ 'ਤੇ ਮੇਰੇ ਪਾਤਸ਼ਾਹ ਕਹਿੰਦੇ ਗੋਰਖ ਆਹ 3-0 ਵੀ ਲਾਉਣ ਲੱਗਾ ਤੇਰੀ ਨਾਲ, 3-0 ਨਾਲ ਲਾ ਦਿੱਤੀਆਂ ਨਾ ਏਕੇ ਨਾ, ਅਤੇ ਕੀ ਬਣ ਗਿਆ? ਕੀ ਬਣ ਗਿਆ? ਇਹ ਬਣ ਗਿਆ 1000। 1000 ਬਣ ਗਿਆ ਨਾ, 100-1000। ਗੁਰੂ ਜੀ ਕਹਿੰਦੇ ਗੋਰਖ ਕੀ ਬਣ ਗਿਆ? 1000। ਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੋਰਖ ਵੀ ਤੇਰੀਆਂ 3-0 ਮੇਰਾ ਇਕੱਲਾ ਉਹੀ ਏਕ ਆ, ਉਹੀ ਜਿਹੜਾ ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਹੋਵੇਗਾ, 3 ਕਾਲ ਏਕ ਆ। ਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਗੋਰਖ ਤੇਰੀਆਂ 3-0 ਮੇਰਾ ਇਕੱਲਾ ਹੀ ਏਕ ਆ। 10 ਏਕੇ ਦੀ ਤਾਕਤ ਦੇ ਨਾਲ ਗੁਰੂ ਜੀ ਕਹਿੰਦੇ 1000 ਬਣਿਆ ਕਿ 0 ਦੀ ਤਾਕਤ ਨਾਲ ਬਣਿਆ? ਏਕਾ ਨਾ ਹੋਵੇ, 0-0 ਲਾ ਦੇਈਏ ਕੁਛ ਬਣੂ? 0 ਹੀ ਰਹਿਜੂ। ਏਕੇ ਨਾਲ ਨੰਬਰ ਬਣਨਗੇ, ਏਕੇ ਨਾਲ। ਹੁਣ ਇਹ ਤਾਂ ਬਹੁਤ ਸੌਖਾ ਜਿਹਾ ਹੀ ਹੈ ਵੀ 1 ਦੇ ਨਾਲ ਜੁੜਨ ਦਾ ਨੰਬਰ ਬਣਨਗੇ ਆਪਣੇ ਸਾਰਿਆਂ ਦੇ। ਆਪਾਂ 1 ਦੇ ਨਾਲ ਜੁੜੋ ਸਾਧ ਸੰਗਤ, ਏਕਾ ਬਾਣੀ 1 ਦੇ ਨਾਲ ਜੁੜ ਜਾਓ। ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਜੀ ਕਹਿੰਦੇ ਗੋਰਖ ਸੁਣ, ਜਿਹੜਾ ਬੰਦਾ ਸੇਵਾ ਕਰੇਗਾ, ਸਿਮਰਨ ਕਰੇਗਾ, ਅੰਮ੍ਰਿਤ ਛਕੇਗਾ, ਨਾਮ ਜਪੇਗਾ ਅਤੇ ਗੱਲ ਕਹਿ ਦੇਵੇਗਾ ਮੈਂ ਤਾਂ 0 ਹਾਂ, ਕੁਛ ਨਹੀਂ ਬਣਿਆ, 1 ਨਾਲ ਜੁੜ ਕੇ, ਗੁਰੂ ਜੀ ਕਹਿੰਦੇ 10ਵਾਂ ਦੁਆਰ ਖੁੱਲ੍ਹ ਜਾਵੇਗਾ। ਇਹ ਜਨਮ 'ਚ 10ਵਾਂ ਦੁਆਰ ਖੁੱਲ੍ਹ ਜਾਵੇ। ਜਿਹੜਾ ਜੁੜ ਗਿਆ ਗੁਰੂ ਜੀ ਕਹਿੰਦੇ ਉਹ ਜੋੜੇ। ਹੁਣ ਆਪਾਂ ਸਾਰਿਆਂ ਨੇ ਜੋੜੇ ਦਾ ਤੁਹਾਡਾ ਫਾਇਦਾ ਤਾਂ ਹੈ, ਤੁਸੀਂ ਜੋੜੋ। ਜੋੜੋ ਕਿਵੇਂ? 0 ਬਣ ਕੇ ਜੋੜੋ, ਅਤੇ 0 ਬਣ ਕੇ ਜੋੜੋ ਅਗਲੇ ਨੂੰ, ਅਗਲੇ ਨੂੰ ਵੀ 0 ਬਣਾਓ, 0 ਬਣਾਓ ਅਤੇ ਉਹ ਵੀ ਜੋੜੋ। ਤਾਂ ਫਿਰ ਬਾਬਾ ਜੀ ਕਹਿੰਦੇ 100 ਨੰਬਰ ਬਣ ਜਾਣ ਜੋੜਨ ਵਾਲੇ ਦੇ। ਜੇ ਤੁਸੀਂ ਜੋੜੋ ਨਾ ਗੁਰੂ ਦੇ ਨਾਲ, ਤੁਹਾਡੇ 100 ਨੰਬਰ ਬਣ ਜਾਣ। ਜੇ ਹੋਰ ਕਿਸੇ ਨੂੰ ਜੋੜੋ ਤਾਂ ਤੁਹਾਡੇ 1000 ਨੰਬਰ ਬਣ ਜਾਣ। ਜੇ ਜੋੜਨ 'ਤੇ ਤੁਸੀਂ ਲੱਕ ਹੀ ਬੰਨ ਲਓ, 1 ਦੂਜੀ ਬੋ ਲੱਖ, ਲੱਖ ਹੋਇਆ 120, ਲੱਖ ਲੱਖ ਗੇੜਾ ਆਖੀਆ ਏਕ ਨਾਮ, ਤੁਹਾਨੂੰ ਦੁਨੀਆ ਮੱਥੇ ਟੇਕਣ ਲੱਗ ਜਾਵੇਗੀ। ਐਵੇਂ ਤਾਂ ਨਹੀਂ ਬਾਬਾ ਆਨੰਦ ਸਿੰਘ ਵਰਗਿਆਂ ਨੂੰ ਮੱਥੇ ਟੇਕਦੀ ਦੁਨੀਆ? ਕਾਹਤੋਂ? ਉਹ 1 ਨਾ ਜੁੜੇ, ਦੁਨੀਆ ਨੂੰ 1 ਨਾ ਉਪਦੇਸ਼ ਦਿੱਤਾ ਜੁੜਨ ਦਾ ਸਾਧ ਸੰਗਤ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਐਸਾ ਪੰਥ ਤੋਰਿਆ, ਆਪਾਂ ਸਾਰਿਆਂ ਨੂੰ ਇੱਕ ਨਾ ਜੁੜਨ ਦਾ ਹੁਕਮ ਹੈ। ਏਕ ਪਿਤਾ ਏਕ ਸਕੀ ਹੰਬਾਰਕ, ਆਪਾਂ ਸਾਰੇ ਇੱਕੋ ਪਿਓ ਦੇ ਪੁੱਤਰ ਬੈਠੇ ਹਾਂ ਇੱਥੇ। ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦਿਓ ਦਿਖਾਈ। ਇਹ ਗੁਰੂ ਨੂੰ ਕਹਿਣਾ ਸੀ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਇਹੋ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ, ਸਾਧ ਸੰਗਤ ਕਾ ਸੰਗ ਵਸੈ ਬੜ ਭਾਗੀ ਪਾਏ। ਸੁਣ ਸੁਣ ਜੀਵਾਂ ਦਾਸ ਤੁਮ ਜਨਬਾਣੀ ਆਖੀ, ਪ੍ਰਗਟ ਪਈ ਲੋਹਾ ਮੈਂ ਸੇਵਕ ਕੀ ਰਾਖੀ। ਸੇਵਕ ਕਿਵੇਂ ਬਣਾਂਗੇ ਅਸੀਂ? ਅਸੀਂ ਇੱਕ ਦੇ ਨਾਲ ਜੁੜਨ ਨਾਲ ਸੇਵਕ ਬਣ ਸਕਦੇ ਹਾਂ ਸਾਧ ਸੰਗਤ। ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਹੁਣ ਸਹਿਬਾਣੀ 'ਚ ਫਰਮਾਉਂਦੇ ਆ, ਮਨ ਵੇਚੈ, ਮਨ ਦੋ ਨੂੰ ਵੇਚਣਾ ਕਿ ਤਿੰਨਾਂ ਨੂੰ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਕਾਰਜਾਵਰ ਰਾਸ। ਹੁਣ ਗੁਰੂ ਜੀ ਗੋਰਖ ਨਾਲ ਗੱਲ ਕਰ ਰਹੇ ਬਚਨ। ਗੁਰੂ ਜੀ ਕਹਿੰਦੇ, ਗੋਰਖ ਜਿਨ੍ਹਾਂ ਨੂੰ ਤੂੰ ਗੁਰੂ ਧਾਰੀ ਬੈਠਾ ਨਾ, ਇਹ ਮੇਰੇ ਚੇਲੇ ਹੈ। ਚੇਲੇ ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਤਿੰਨ ਚੇਲੇ ਪ੍ਰਵਾਨ, ਵਰਮਾ ਬਿਸ਼ਨ ਛਿਵ ਜੀ। ਇਹ ਰੱਬ ਦੇ ਚੇਲੇ ਆ ਗੁਰਮੁਖੋ। ਇੱਕ ਤਾਂ ਇਹਨਾਂ ਦੀ ਨਿੰਦਿਆ ਨਹੀਂ ਕਰਨੀ, ਅਤੇ ਦੂਸਰਾ ਪੂਜਾ ਨਹੀਂ ਕਰਨੀ। ਪੂਜਾ ਕਰਨੀ ਹੈ ਜਿਹੜਾ ਊੜੇ ਦੇ ਮੂਹਰੇ ਇਹ ਕਾਲਾ, ਤਾਂ ਇੱਕ ਦੀ ਪੂਜਾ ਕਰਨੀ ਹੈ। ਨਾਨਕ ਪੂਜੋ ਹਰ ਹਰ ਦੇਵਾ, ਗੁਰ ਪਰਮੇਸ਼ਰ ਪੂਜੀ ਹੈ। ਇੱਕ ਗੁਰੂ ਨਾਨਕ ਦੀ ਆਪਾਂ ਰੀਸ ਨਹੀਂ ਕਰਨੀ। ਅਸੀਂ ਨਹੀਂ ਕਹਿਣਾ ਸਾਡਾ ਗੁਰੂ, ਸਾਡਾ ਪਰਮੇਸ਼ਰ ਗੁਰੂ, ਇਉਂ ਨਹੀਂ ਕਹਿਣਾ। ਅਸੀਂ ਗੁਰੂ ਨਾਨਕ ਤੋਂ ਉੱਪਰ ਦੀ ਨਹੀਂ ਜਾਣਾ, ਗੁਰ ਪਰਮੇਸ਼ਰ ਪੂਜੀ ਹੈ। ਅਸੀਂ ਗੁਰੂ ਨਾਨਕ ਨੂੰ ਹੀ ਪਰਮੇਸ਼ਰ ਕਹਿਣਾ। ਅਸੀਂ ਇਹ ਨਹੀਂ ਕਹਿਣਾ ਵੀ ਗੁਰੂ ਨਾਨਕ ਨੂੰ ਛੱਡ ਕੇ ਮੇਰਾ ਵੀ ਗੁਰੂ ਪਰਮੇਸ਼ਰ। ਅਸੀਂ ਸ਼ਰੀਕ ਨਹੀਂ ਬਣਨਾ ਗੁਰੂ ਨਾਨਕ ਦੇਵ ਦੇ। ਉਹ ਤਾਂ 36 ਯੁੱਗ ਕਮਾਈ ਕੀਤੀ ਹੈ, ਅਤੇ ਅਸੀਂ ਡੂਢ ਮਾਲਾ ਕਿਤੇ ਫੇਰੀ ਹੈ ਖਨੀ ਨਹੀਂ ਫੇਰੀ। ਅਸੀਂ ਇਹ ਨਹੀਂ ਕਹਿਣਾ ਵੀ ਮੇਰਾ ਪਰਮੇਸ਼ਰ ਗੁਰੂ ਹੈ। ਅਸੀਂ ਕੀ ਕਹਿਣਾ? ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸਾ ਦੇ ਆਧਾਰ, ਸਤਿਗੁਰ ਬਚਨ ਕਮਾਵਣੇ ਸੱਚਾ ਇਹ। ਇਹ ਸੱਚਾ ਵਿਚਾਰ ਹੈ, ਸਾਡਾ ਗੁਰੂ ਜਿਹੜਾ ਪਰਮੇਸ਼ਰ ਹੈ। ਬਸ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਹ ਬੰਨਾ ਬਾਣੀ ਦਾ ਨਾਂ ਹੈ। ਆਹ ਬ੍ਰਹਮ ਬਾਣੀ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਬਾਣੀ, ਇਹ ਪਰਮੇਸ਼ਰ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੋ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਪਰਮੇਸ਼ਰ ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਿਹਾ ਸਭ ਨਹੀਂ ਜਾਈ, ਰਵ ਰਿਹਾ ਸਭ ਨਹੀਂ ਜਾਈ, ਜਾਈ ਜਾਇਆ ਕਹਿੰਦੇ ਆ, ਢਿੱਡੋਂ ਕੱਢਿਆ ਜਾਇਆ, ਇੱਥੇ ਡੂੰਘੀ ਵਿਚਾਰ ਜਾਈ ਜਾਏ। ਉਹਨਾਂ ਦੇ ਵਿੱਚ ਜੇ ਤੁਸੀਂ ਗੁਰੂ ਨਾਨਕ ਦੇ ਜਾਏ ਆ ਨਾ, ਜਿਵੇਂ ਕਹਿੰਦੇ ਗਊ ਦਾ ਜਾਇਆ, ਜੇ ਗੁਰੂ ਨਾਨਕ ਦੇ ਜਾਏ ਫਿਰ ਰਵ ਰਿਹਾ ਸਭ ਨਹੀਂ ਜਾਈ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪ ਵਰਤਦਾ ਹਰ ਸੱਚ ਨਿਆਈ, ਅੱਗੇ ਸਭ ਆਪ ਵਰਤਦਾ। ਅਸੀਂ ਗੁਰੂ ਜਾਏ ਬਣਨਾ, ਗੁਰੂ ਜੋਗੇ ਬਣਨਾ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਗੁਰਮੁਖੋ ਸੰਗਤ ਕਰਨੀ ਉਹ ਹੈ ਚੰਗੀ ਜਿੱਥੇ ਆਵੇ ਯਾਦ ਇੱਕ। ਹੁਣ ਬੈਠੇ ਹਾਂ ਤੁਸੀਂ, ਸਾਹ ਆਉਂਦਾ ਕਿਸੇ ਨੂੰ? ਕਿਉਂ? ਆਪਾਂ ਇੱਕ ਦੇ ਨਾਲ ਜੁੜੇ ਬੈਠੇ ਹਾਂ। ਜੇ ਦੋਨਾਂ ਜੁੜਾਂਗੇ ਉਦੋਂ ਦੁਨੀਆ ਬਣ ਜਾਵੇਗੀ, ਇੱਕ ਨਾ ਜੁੜਾਂਗੇ ਤਾਂ ਸਾਹ ਸਾਹ ਪਰਮੇਸ਼ਰ ਇੱਕ ਦੇ ਨਾਲ ਜੁੜ ਜਾਵਾਂਗੇ। ਸੋ ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਬੇਅੰਤ ਮਸਾਲਾਂ ਲਾਸਟ ਦੀਵਾਨ ਹੈ ਬਾਣੀ, ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਦਖ ਗੁਰੂ ਨਿਸ ਤਾਰੇ। ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਰਾਜਦੇ ਸਨ, ਅਤੇ ਕਾਬਲ ਤੋਂ ਦੋ ਸਿੱਖ ਆਏ, ਉਹਨਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦਾ ਦਰਬਾਰ ਅਤੇ ਦਰਸ਼ਨ ਇਹ ਬੜੇ ਭਾਗਾਂ ਵਾਲਿਆਂ ਨੂੰ ਮਿਲਦੇ ਹੈ, ਅਤੇ ਅਸੀਂ ਕਾਬਲ ਕੰਧਾਰ ਤੋਂ ਆਏ ਹਾਂ, ਅਤੇ ਕੁਝ ਕੁ ਸਾਡੀਆਂ ਅਰਜ਼ਾਂ ਬੇਨਤੀਆਂ। ਗੁਰੂ ਜੀ ਕਹਿੰਦੇ ਭਾਈ ਕਰੋ ਵਚਨ, ਹੁਣ ਸੁਣੋ ਵਚਨ। ਕੀ ਵਚਨ ਕਰਿਆ? ਸੱਚੇ ਪਾਤਸ਼ਾਹ ਘਰ 'ਚ ਤੰਦਰੁਸਤੀ ਬਖਸ਼ੋ। ਹੁਣ ਇਹ ਆਪਾਂ ਸਾਰਿਆਂ ਨੂੰ ਚਾਹੀਦੀ ਆ, ਨਹੀਂ ਚਾਹੀਦੀ? ਤੰਦਰੁਸਤੀ। ਗ੍ਰਹਿਸਥੀ ਕੋਲ ਤਿੰਨ ਗੱਲਾਂ ਜ਼ਰੂਰ ਹੋਣੀਆਂ ਚਾਹੀਦੀਆਂ। ਕਿਹੜੀਆਂ? ਪਹਿਲੀ ਨੰਬਰ ਤਾਂ ਬੱਚਾ ਹੋਣਾ ਚਾਹੀਦਾ, ਮੁੰਡਾ, ਅਤੇ ਦੂਜੀ ਗੱਲ ਮਾਇਆ, ਤੀਜੀ ਗੱਲ ਤੰਦਰੁਸਤੀ। ਪਰ ਚਾਹੀਦੀਆਂ ਤਾਂ ਬਹੁਤ ਚੀਜ਼ਾਂ। ਹੁਣ ਤਾਂ ਕੂਲਰ ਵੀ ਚਾਹੀਦਾ, ਏਸੀ ਵੀ ਚਾਹੀਦਾ, ਹੁਣ ਤਾਂ ਏਸੀ, ਹੁਣ ਬਾਹਲਾ ਕੁਛ ਚਾਹੀਦਾ। ਬਿਜਲੀ ਚਾਹੀਦੀ ਆ, ਕੀ ਨਹੀਂ ਚਾਹੀਦਾ ਸਾਸਨ। ਹੁਣ ਤਾਂ ਅਮਰੀਕਾ ਵੀ ਚਾਹੀਦਾ, ਕਨੇਡਾ ਵੀ ਚਾਹੀਦੇ, ਪਰ ਮੁੱਛਾਂ ਨਹੀਂ ਚਾਹੀਦੀਆਂ, ਦਾੜੀ ਨਹੀਂ ਚਾਹੀਦੀ ਸਾਹ ਸੰਗਤ ਚਾਹੀਦੀ। ਹੁਣ ਬਾਹਲੀਆਂ ਚੀਜ਼ਾਂ ਚਾਹੀਦੀਆਂ ਸਾਹ ਸੰਗਤ, ਪਰ ਗੁਰਮੁਖੋ ਤਿੰਨ ਚੀਜ਼ਾਂ ਗ੍ਰਹਿਸਥੀ ਦੇ ਮੁੱਖ ਵਰਤਣ ਦੀਆਂ ਸਾਧਨ, ਜੜ। ਗੁਰੂ ਪੰਜਵੇਂ ਪਾਤਸ਼ਾਹ ਕੋਲ ਅਰਜ਼ ਕੀਤੀ, ਕੀ ਆਖਿਆ? ਸੱਚੇ ਪਾਤਸ਼ਾਹ ਘਰ 'ਚ ਤੰਦਰੁਸਤੀ ਬਖਸ਼ੋ, ਪੁੱਤਰ ਬਖਸ਼ੋ ਅਤੇ ਮਾਇਆ ਬਖਸ਼ੋ, ਕਿਰਪਾ ਕਰੋ। ਹੁਣ ਬਚਨ ਸੁਣਿਆ, ਗੁਰੂ ਜੀ ਕਹਿੰਦੇ ਭਾਈ ਜਿਹੜੀ ਤੰਦਰੁਸਤੀ ਹੈ ਨਾ, ਅਤੇ ਪੁੱਤਰਾਂ ਦੀਆਂ ਦਾਤਾਂ ਹੈ, ਅਤੇ ਮਾਇਆ ਹੈ। ਗੁਰੂ ਜੀ ਕਹਿੰਦੇ ਜਿਹਦੇ ਘਰੇ ਨਾ ਗੁਰੂ ਦੀ ਮਿਹਰ ਹੈ, ਇਹ ਉਹਦੇ ਘਰ ਆਪੇ ਹੀ ਚੱਲ ਕੇ ਆ ਜਾਂਦੀ, ਉਹਨੂੰ ਕਿਤੋਂ ਮੰਗਣ ਦੀ ਲੋੜ ਨਹੀਂ, ਮੰਗਣ ਦੀ ਲੋੜ ਨਹੀਂ ਹੈ। ਉਹ ਕਹਿੰਦੇ ਗੁਰੂ ਜੀ ਕਈਆਂ ਕੋਲ ਇਹ ਵੀ ਚੀਜ਼ਾਂ ਹੈਗੀਆਂ, ਪਰ ਮਨੋਂ ਸ਼ਾਂਤੀ ਨਹੀਂ ਹੈ, ਅਤੇ ਸੱਚੇ ਪਾਤਸ਼ਾਹ ਟੇਢੀਆਂ ਜੂਨਾਂ ਤੋਂ ਵੀ ਬਚਾਇਓ, ਅੰਤ ਮੌਕੇ ਸੱਚ ਖੰਡ ਵਿੱਚ ਵੀ ਬਚਾਇਓ। ਗੁਰੂ ਜੀ ਕਹਿੰਦੇ ਮੰਗਾਂ ਤੁਹਾਡੀਆਂ ਬੜੀਆਂ ਸੋਹਣੀਆਂ, ਪਰ ਗੁਰੂ ਜੀ ਕਹਿੰਦੇ ਨਾ ਕਲਯੁੱਗ ਦੇ ਵਿੱਚ ਜਿਹੜਾ ਗੁਰੂ ਨਾਨਕ ਦਾ ਸੇਵਕ ਬਣ ਜਾਂਦਾ, ਗੁਰੂ ਜੀ ਕਹਿੰਦੇ ਉਹਦੀਆਂ ਗੁਰੂ ਨਾਨਕ ਸਾਰੀਆਂ ਹੀ ਮੰਗਾਂ ਪੂਰੀਆਂ ਕਰਦਾ। ਹੁਣ ਬਚਨ ਪੱਲੇ ਬੰਨ ਲਓ ਤੁਸੀਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਮੈਂ ਕਹਿ ਕਿ ਗੁਰਬਾਣੀ ਕਹਿ, ਗੁਰਬਾਣੀ ਕਹਿ ਕੀ ਕਹਿ? ਗੁਰੂ ਸਾਹਿਬ ਦੀ ਬਾਣੀ ਕਹਿ ਕੀ ਕਹਿ? ਸੇਵਕ ਜਨ ਮਨ ਪ੍ਰਦਖ ਗੁਰੂ ਨਿਸਤਾਰੇ। ਅੱਜ ਦਾਸ ਕੋਲ ਸੰਗਤਾਂ ਬਹੁਤ ਭੁਗਤਦੀਆਂ ਜੀ, ਕੰਮ ਨਹੀਂ ਚੱਲਦਾ ਜੀ, ਮੈਨੂੰ ਲੱਗਦਾ ਮੈਨੂੰ ਕੁਛ ਕਰਾਤਾ ਜੀ, ਸਾਡੀ ਦੁਕਾਨ 'ਤੇ ਕੋਈ ਪਹਿਰਾ ਲੱਗਦਾ, ਮੈਨੂੰ ਲੱਗਦਾ ਕਿਸੇ ਬਾਹਮਣ ਨੇ ਕੁਛ ਕਰਤਾ ਜੀ, ਸਾਨੂੰ ਕੁਛ ਖਵਾਤਾ ਜੀ, ਸਿੱਟ ਸਿੱਟਤੀ ਜੀ। ਵੀਰਵਾਰ ਨੂੰ ਜਦੋਂ ਗਿਆ ਸੀ, ਮੁੜ ਕੇ ਵਾਪਸ ਆਉਣਾ ਬੜਾ ਔਖਾ ਹੋ ਗਿਆ, ਇੰਨਾ ਡਰ, ਇੰਨਾ ਭੈ। ਰੱਬ ਦੀ ਰਜ਼ਾ 'ਚੋਂ, ਮਾਤਾ ਦੇ ਪੇਟ 'ਚੋਂ ਬੱਚਾ ਬਣਾਇਆ ਉਹਨੇ, ਮਾਲਕ ਨੇ ਬਾਹਰ ਆਇਆ ਦੁਨੀਆ 'ਤੇ, ਤੈਨੂੰ ਇੰਨਾ ਡਰ ਹੋਇਆ ਪਿਆ, ਇਹ ਡਰ ਚੱਕਿਆ ਕਿਵੇਂ ਜਾਵੇਗਾ? ਜਦੋਂ ਤੂੰ ਸਾਸ ਉਸ ਨੂੰ ਯਾਦ ਰੱਖੇਗਾ ਜਿਹਨੇ ਤੈਨੂੰ ਸਾਜਿਆ, ਨੇਤਰ ਦਿੱਤੇ ਹੈ, ਸਰੀਰ ਦਿੱਤਾ, ਤਨ ਮਨ ਦਿੱਤਾ, ਸਭ ਕੁਛ ਦਿੱਤਾ ਮਾਲਕ ਨੇ, ਇਸ ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪੈਨਣ ਖਾਣ ਆਪਣੇ ਦਾਸ ਕੀ। ਪਰ ਦਾਸ ਕੀ ਆਖਿਆ? ਸ਼ਰਾਬੀ ਦੀ ਨਹੀਂ ਆਖਿਆ, ਮੇਮਣਾ ਖਾਣ ਵਾਲੇ ਦੀ ਨਹੀਂ ਆਖਿਆ, ਕਿਹਦੀ ਆਖਿਆ? ਕਿਹਦੀ ਆਖਿਆ? ਆਪਣੇ ਦਾਸ ਕੀ ਆਪ ਹੈ ਜੇ ਰਾਖੀ। ਇੱਕ ਵਾਰੀ ਕਹਿੰਦੇ ਵਰਮਾ ਆਇਆ ਇੱਥੇ ਦਿੱਲੀ 'ਚ, ਦੋ ਕੁ ਥਾਂ ਆਇਆ ਵਰਮਾ, ਕਹਿੰਦੇ ਵਰਮਾ ਮੁੜ ਕੇ ਨਹੀਂ ਆਇਆ, ਵਰਮਾ ਦੇ ਮੰਦਰ ਘੱਟ ਹੈ, ਸ਼ਿਵਜੀ ਭਗਵਾਨ ਦੇ ਬਹੁਤ ਹੈ, ਵਿਸ਼ਨੂੰ ਮਹਾਰਾਜ ਦੇ ਵੀ ਹੈ, ਪਰ ਮੰਦਰ ਸਾਹ ਸੰਗਤ ਵਰਮਾ ਦਾ ਘੱਟ ਹੈ। ਵਰਮਾ ਦਾ ਬਹੁਤ ਸੁਹੱਪਣ ਵਾਲਾ ਸਰੀਰ, ਭਗਵਾਨ ਦੀ ਰਚਨਾ। ਜਦੋਂ ਵਰਮਾ ਗੇੜਾ ਦੇ ਰਿਹਾ ਸੀ ਅਤੇ ਕੁਝ ਕਮਰੀ ਇਕੱਠੇ ਬੈਠੇ ਸੀ, ਉਹਨਾਂ ਨੇ ਪੁੱਛਿਆ ਅਜੀਬ ਜਿਹਾ ਹੈ, ਵੇਖੀਏ ਪੁੱਛੀਏ ਕੌਣ ਹੈ, ਪੁੱਛਿਆ ਆਪ ਮਹਾਰਾਜ ਕੌਣ ਹੋ? ਅਮਲੀਆਂ ਨੇ ਪੁੱਛਿਆ ਵਰਮਾ ਨੂੰ, ਵਰਮਾ ਨੇ ਆਖਿਆ ਚਲੋ ਦੁਨੀਆ 'ਤੇ ਚੱਲਦੇ, ਵੇਖਦੇ ਸੀ ਵੀ ਦੁਨੀਆ ਖੁਸ਼ ਹੈ। ਵਰਮਾ ਵਰ ਅਤੇ ਮਾਂ, ਇਸਤਰੀ ਪਤੀ ਅਤੇ ਵਰਮਾ, ਬੱਚਾ ਪੈਦਾ ਹੁੰਦਾ, ਅਤੇ ਕੀ ਆਖਿਆ ਵਰਮਾ ਨੇ? ਗੇੜਾ ਦਿੱਤਾ ਸਰੀਰ ਧਾਰ ਕੇ, ਵੇਖੇ ਦੁਨੀਆ ਖੁਸ਼ ਹੈ, ਅਮਲੀ ਅਮਲੀ ਮਿਲ ਪਏ, ਅਮਲੀ ਅਮਲੀ, ਅਤੇ ਸਾਸ ਨਸਪਾਰ ਸੁੰਘਣ ਵਾਲੇ, ਉਹ ਸਾਸ ਵਰਮਾ ਦੇ ਮੂਹਰੇ ਹੋ ਗਏ, ਕਹਿੰਦੇ ਮਹਾਰਾਜ ਕੌਣ? ਕਹਿੰਦੇ ਮੈਂ ਵਰਮਾ। ਕਹਿੰਦੇ ਕੀ ਕਰਦਾ ਹੁੰਦਾ ਤੂੰ? ਵਰਮਾ ਕਹਿੰਦਾ ਮੇਰੀ ਬੰਦੇ ਬਣਾਉਣ ਦੀ ਡਿਊਟੀ ਹੈ। ਉਹ ਅਮਲੀ ਕਹਿੰਦੇ ਸਾਨੂੰ ਤੂੰ ਬਣਾਇਆ? ਕਹਿੰਦਾ ਹਾਂ ਮੈਂ ਬਣਾਇਆ, ਮੈਂ ਬਣਾਇਆ। ਕਹਿੰਦੇ ਨੱਕ ਵੀ ਸਾਡਾ ਤੂੰ ਲਾਇਆ? ਕਹਿੰਦੇ ਮੈਂ ਲਾਇਆ। ਕਹਿੰਦੇ ਫੜ ਲਓ ਹੋ ਗਈ। ਵਰਮਾ ਨੂੰ ਫੜ ਲਿਆ। ਵਰਮਾ ਕਹਿੰਦਾ ਕਸੂਰ ਤਾਂ ਦੱਸੋ। ਕਹਿੰਦੇ ਇਦੋਂ ਕਸੂਰ ਹੋਰ ਕੀ ਹੋ ਸਕਦਾ, ਤੂੰ ਨੱਕ ਪੁੱਠਾ ਲਾਤਾ ਸਾਡਾ, ਜਦੋਂ ਸਪਾਰ ਲਾਉਂਦੇ ਅੱਧੀ ਪੁੰਜੇ ਡਿੱਗ ਪੈਂਦੀ ਹੈ। ਵਰਮਾ ਮਸਾਂ ਖਹਿੜਾ ਛੜਾਇਆ ਅਮਲੀਆਂ ਤੋਂ। ਵਰਮਾ ਕੰਬੀ ਗਿਆ ਅਤੇ ਭਗਵਾਨ ਕੋਲ ਗਿਆ। ਭਗਵਾਨ ਕਹਿੰਦੇ ਕੀ ਹੋ ਗਿਆ? ਕਹਿੰਦਾ ਅਮਲੀਆਂ ਦੇ ਹੱਥ ਆ ਗਿਆ, ਕਿਰਪਾ ਕਰਕੇ ਮੈਨੂੰ ਹੁਣ ਨਾ ਭੇਜਿਓ, ਹੁਣ ਨਾ ਭੇਜਿਓ, ਗੁਰਮੁਖ ਅਮਲ ਨੂੰ ਛੱਡ ਦਿਓ। ਭਗਵਾਨ ਵੀ ਡਰਦਾ ਅਮਲੀਆਂ ਤੋਂ। ਇਸ ਕਰਕੇ ਜੇ ਅਮਲ ਵਰਤਣਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਆਹ ਤੁਸੀਂ ਅਮਲ ਦੇ ਕਾਰਨ ਹੀ ਬੈਠੇ ਹਾਂ, ਆਹ ਸਾਰੇ ਅਮਲੀ ਹੈ। ਕਾਹਦਾ ਇਹ ਅਮਲ? ਅਮਲ ਸਰ ਕਥਾ ਕੀਰਤਨ ਨਾਮ ਦਾ ਅਮਲ ਹੈ। ਇਹ ਅਮਲ ਦਰਗਾਹ ਪਹੁੰਚਾ ਦਿੰਦਾ ਸਾਸਕ, ਦੂਜਾ ਅਮਲ ਨਰਕਾਂ ਨੂੰ ਪਹੁੰਚਾ ਦਿੰਦਾ। ਇਸ ਕਰਕੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਮੇਰਾ ਪਹਿਰਾ ਨਾ ਗੁਰੂ ਨਾਨਕ ਦਾ ਜਿਹੜਾ ਸੇਵਕ ਬਣ ਜਾਂਦਾ, ਦੁੱਧ ਅਤੇ ਪੁੱਤ ਅਤੇ ਮਾਇਆ, ਮਾਇਆ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾ, ਪਰ ਗੁਰਮੁਖੋ ਜਿਹੜਾ ਗੁਰੂ ਨਾਨਕ ਦਾ ਸੇਵਕ ਹਨ, ਮਾਇਆ ਓਨੀ ਦਿੰਦਾ ਜਿੰਨੀ ਵਰਤੋਂ ਜੀ ਚਾਹੀਦੀ ਹੈ। ਵਰਤੋਂ ਜਿਹੜੀ ਮਾਇਆ ਜੋੜਨੀ ਹੈ ਨਾ ਗੁਰਮੁਖੋ, ਪਾਪਾਂ ਬਾਜ ਨਾ ਹੋਵੇ ਇਕੱਠੀ ਮਾਇਆ, ਪਾਪਾ ਤੋਂ ਬਿਨਾਂ ਝੂਠ ਮਾਰੇ ਤੋਂ ਬਿਨਾਂ ਮਾਇਆ ਇਕੱਠੀ ਨਹੀਂ ਹੁੰਦੀ ਗੁਰਮੁਖੋ। ਪਰ ਜੇ ਮਾਇਆ ਇਕੱਠੀ ਹੋ ਜਾਵੇ ਤੇਰੀ ਅੰਤ ਮੌਕੇ ਸੁਰਤ ਰਹਿ ਜੇ ਨਾ ਮਾਇਆ 'ਚ, ਤਾਂ ਫਿਰ ਸੱਪ ਦੀ ਜੂਨ 'ਚ ਪੈਂਦਾ ਬੰਦਾ, ਸੱਪ ਦੀ ਜੂਨ 'ਚ। ਰੱਬ ਤੋਂ ਤੂੰ ਮੰਗ ਮੰਗਦਾ ਮੈਨੂੰ ਸੱਚਖੰਡ ਥਾਂ ਵੀ ਦੇ, ਤੁਸੀਂ ਕੰਮ ਖਾਲਸਾ ਜੀ ਕੋਈ ਵਿੱਢ ਲਿਓ, ਅਰਦਾਸ ਕਰਕੇ ਵਿੱਢੋ ਗੁਰੂ ਨਾਨਕ ਦਾ ਅਰਦਾਸ ਧਿਆਨ ਧਰ ਕੇ। ਤੁਹਾਡਾ ਗੁਰੂ ਨਾਨਕ ਨੇ ਕੰਮ ਸਾਰਨਾ, ਕੰਮ ਪੂਰਾ ਕਰੇਗਾ, ਇਹ ਨਹੀਂ ਵੀ ਤੁਹਾਡਾ ਕੰਮ ਅਧੂਰਾ ਰਹੇਗਾ। ਮੇਰਾ ਖੁਦ ਤਜਰਬਾ ਹੈ, ਅਸੀਂ ਵੀ ਇੱਥੇ ਵਿੱਢ ਲਿਆ ਸੀ ਠਾਠ, ਕਈ ਸਾਡੇ ਕੋਲ ਪ੍ਰੇਮੀ ਆਉਣ ਵਾਲੇ ਕਹਿੰਦੇ ਲੈ ਬਾਬਿਆਂ ਕੋਲ ਦੁੱਕੀ ਹੈ ਨਹੀਂ, ਅਤੇ ਏਡਾ ਵੱਡਾ ਠਾਠ ਵਿੱਢ ਲਿਆ। ਕਈ ਹਜੂਰ ਹਜੂਰ ਕਰਨ ਵਾਲੇ ਨਾ ਪੈਂਟਾਂ ਜੀਆਂ ਪਾਉਣ ਵਾਲੇ, ਉਹ ਆਉਣੋ ਹੀ ਹਟ ਗਏ ਵਿਚਾਰੇ ਸਾਧ ਸੰਗਤ। ਉਹ ਹੁਣ ਫਿਰ ਕਹਿੰਦੇ ਬਾਬਾ ਜੀ ਚਲੋ ਸਾਨੂੰ ਉਦੋਂ ਪਤਾ ਨਹੀਂ ਲੱਗਿਆ ਅਗਿਆਨ ਸੀ, ਉਹ ਮਾਂ ਭੋਲਿਓ ਵੀ ਤੁਹਾਡੀਆਂ ਇੱਟਾਂ ਤਾਂ ਗੁਰੂ ਨਾਨਕ ਨੇ ਲਾਈਆਂ, ਉਹ ਗੁਰੂ ਨਾਨਕ ਦੀ ਇੱਟ ਤਾਂ ਗੁਰੂ ਨਾਨਕ ਦਾ ਕੰਮ ਖੜ੍ਹ ਸਕਦਾ? ਗੁਰੂ ਨਾਨਕ ਦਾ ਘਰ ਤਾਂ ਗੁਰੂ ਨਾਨਕ ਨੇ ਆਪਣਾ ਘਰ ਤਾਂ ਗੁਰੂ ਨਾਨਕ ਨੇ ਬਣਾਇਆ, ਅਤੇ ਗੁਰੂ ਨਾਨਕ ਦਾ ਘਰ ਤਾਂ ਉਹਦੀ ਦ੍ਰਿਸ਼ਟੀ ਨਾਲ ਬਣ ਜਾਣਾ, ਸਭ ਵਿੱਚ ਕਰਤਾ ਪੁਰਖ ਖਲੋਇਆ ਅਤੇ ਵਾਲ ਨਾ ਵਿੰਗਾ ਹੋਇਆ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਮੇਰਾ ਆਪਦਾ ਤਜਰਬਾ ਕਰਿਆ ਹੋਇਆ। ਉੱਥੇ ਸੱਸ ਪਸਵਾ ਡੈਰੀ ਕੋਲ ਅਸਥਾਨ ਬਣਿਆ ਅਤੇ ਬਹੁਤ ਵੱਡਾ ਅਸਥਾਨ ਬਣ ਗਿਆ, ਅਤੇ ਦਾਸ ਕੋਲ ਕਾਣੀ ਕੌਡੀ ਵੀ ਨਹੀਂ ਸੀ। ਇਹ ਦਿੱਲੀ ਸੰਗਤਾਂ ਦਾ ਪਿਆਰ ਹੈ, ਜਿਹੜੇ ਗੁਰਸਿੱਖ ਨਾ ਪੂਰੇ, ਉਹਨਾਂ ਦੇ ਹਿਰਦੇ 'ਚ ਵੜ ਕੇ ਗੁਰੂ ਸਾਹਿਬ ਆਪ ਹੀ ਸੇਵਾ ਕਰਾ ਰਹੇ। ਆਪ ਸਾਨੂੰ ਕਈ ਆਪ ਆਣ ਕੇ ਕਹਿੰਦੇ ਬਾਬਾ ਜੀ ਮੈਨੂੰ ਦੱਸੋ ਕੀ ਸੇਵਾ ਕਰਾਂ, ਫਿਰ ਉਹਨੂੰ ਵੇਖੀਦਾ ਵੀ ਇਹ ਫਲਾਨਾ ਸਿਉਂ ਨਹੀਂ ਹੈ, ਇਹ ਗੁਰੂ ਦੇ ਨਾਲ ਸਿਉਂਤਾ ਹੋਇਆ ਸਾਧ ਸੰਗਤ, ਇਹਦਾ ਗੁਰੂ ਨਾਲ ਪਿਆਰ ਹੈ, ਗੁਰੂ ਇਹਨੂੰ ਲੈ ਕੇ ਆਇਆ, ਗੁਰੂ ਇਹਨੂੰ ਕਹਿ ਰਿਹਾ ਵੀ ਸੇਵਾ ਕਰ, ਇਹ ਗੁਰੂ ਦੀ ਮਿਹਰ ਹੈ ਇਹਦੇ ਉੱਤੇ। ਮਿਹਰ ਤੋਂ ਬਗੈਰ ਬੰਦਾ ਗੁਰੂ ਘਰ ਦੀ ਸੇਵਾ ਮੰਗ ਨਹੀਂ ਸਕਦਾ। ਇਹ ਬਚਨ ਪੱਲੇ ਬੰਨੋ, ਸਾਹਿਬ ਹੋਏ ਦਿਆਲ ਸਾਈਂ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵਾ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਕਰਕੇ ਸਥਾਨ ਬਣਿਆ ਹਰ ਪੂਰਨਮਾਸ਼ੀ 'ਤੇ ਬਾਬਾ ਜੀ ਦੀ ਕਿਰਪਾ ਸਦਕਾ ਬਾਬਾ ਜੀ ਨੇ ਦਾਸਾਂ ਦੀ ਡਿਊਟੀ ਲਾਈ ਹੈ, ਆਈਦਾ ਵੱਡੀ ਪੂਰਨਮਾਸ਼ੀ ਉੱਥੇ ਮਨਾਈ ਜਾਂਦੀ ਹੈ, 12:15 ਸਮਾਪਤੀ ਹੁੰਦੀ ਹੈ। ਬਾਬਾ ਜੀ ਦੀ ਮਰਿਆਦਾ ਸੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ 12:13 'ਤੇ ਅਵਤਾਰ ਧਾਰਿਆ ਗੁਰੂ ਨਾਨਕ ਸਾਹਿਬ ਨੇ। ਬਾਬਾ ਜੀ ਬਚਨ ਕਰਦੇ ਸਨ ਹੋਰ ਗੁਰਦੁਆਰਿਆਂ ਵਿੱਚ, ਸਾਲ ਬਾਅਦ ਗੁਰੂ ਨਾਨਕ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ। ਬਾਬਾ ਜੀ ਕਹਿੰਦੇ ਹਰੇਕ ਮਹੀਨੇ ਗੁਰੂ ਨਾਨਕ ਦਾ ਦਿਹਾੜਾ ਮਨਾਇਆ ਜਾਂਦਾ ਆਪਣੇ ਠਾਠਾਂ ਵਿੱਚ, ਅਤੇ ਜਾਊ ਦੱਸੋ ਗੁਰੂ ਨਾਨਕ ਕਿੱਧਰ, ਫਿਰ ਗੁਰੂ ਨਾਨਕ ਦੱਸੋ ਕਿੱਧਰ ਜਾਊ, ਪ੍ਰੇਮ ਕੀਆਂ ਪਾ ਕੇ ਡੋਰੀਆਂ, ਬਸ ਕਰ ਲਿਆ ਬਾਬਾ ਜੀ ਨੇ। ਸਾਲ ਬਾਅਦ ਗੁਰੂ ਨਾਨਕ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ ਹੋਰ ਸਥਾਨਾਂ 'ਤੇ, ਪਰ ਜਿਹੜੀ ਪੂਰਨਮਾਸ਼ੀ ਦਾ ਦਿਹਾੜਾ ਨਾ ਇਹ ਗੁਰੂ ਨਾਨਕ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ। ਆਪਾਂ ਜੇ ਅਵਤਾਰ ਦਿਹਾੜੇ 'ਤੇ ਜਾਈਏ 12:12 ਤਾਈਂ ਬਾਬਾ ਜੀ ਦਾ ਬਚਨ, 12:12 'ਤੇ ਤੁਸੀਂ ਜਾ ਕੇ ਬਚਨ ਬਲਾਸ ਕਥਾ ਕੀਰਤਨ ਪਾਠ ਪੂਜਾ ਸਰਵਣ ਕਰੋ ਨਾ, ਉਦੋਂ ਬਾਅਦ ਘਰ ਆ ਜਾਵੋ, ਅਤੇ ਸਾਧ ਸੰਗਤ 29 ਦਿਨ ਦਾ ਫਲ ਮਿਲਦਾ, 29 ਦਿਨ ਫਲ ਮਿਲਦਾ ਇਹ ਵਚਨ ਤੁਸੀਂ ਲਿਖ ਲਓ ਪਿੰਨ ਦੇ ਨਾਲ। ਇਸ ਕਰਕੇ ਗੁਰੂ ਕੋਈ ਬਾਬਾ ਜੀ ਵੀ ਮਰ ਜਾਂਦੇ ਨੇ, ਪੁਰਾਣੇ ਸੰਗੀ ਬੈਠੇ ਤੁਸੀਂ। ਇੱਕ ਪ੍ਰੇਮੀ ਨੇ ਆਖਿਆ, ਬਾਬਾ ਜੀ ਦਿੱਲੀ ਦੇ ਪ੍ਰੇਮੀ ਨੇ, ਗਰੀਬੀ ਬੜੀ ਆ ਅਤੇ ਕਿਰਪਾ ਕਰੋ। ਬਾਬਾ ਜੀ ਕਹਿੰਦੇ ਕਿਸੇ ਵੱਡੇ ਨਾਲ ਯਾਰੀ ਲਾ ਲੈਣੀ ਸੀ। ਕਹਿਣ ਲੱਗਾ, ਬਾਬਾ ਜੀ ਵੱਡੇ ਨਾ, ਮੈਥੋਂ ਵੱਡਾ ਭਰਾ ਉਹੀ ਨਹੀਂ ਮੈਨੂੰ ਨੇੜੇ ਆਉਣ ਦਿੰਦਾ, ਹੋਰ ਤਾਂ ਕਿਹਨੇ ਮੈਨੂੰ ਨੇੜੇ ਆਉਣ ਦੇਣਾ, ਉਹੀ ਨਹੀਂ ਆਉਣ ਦਿੰਦਾ ਨੇੜੇ, ਉਹ ਤਕੜਾ ਮੈਂ ਮਾੜਾ। ਬਾਬਾ ਜੀ ਕਹਿੰਦੇ ਊਂ ਤੈਨੂੰ ਪਤਾ ਵੀ ਸਭ ਤੋਂ ਵੱਡਾ ਕੌਣ ਹੈ? ਸਭ ਤੋਂ ਵੱਡਾ ਸਤਿਗੁਰ ਨਾਨਕ। ਤੋ ਬਾਬਾ ਜੀ ਇਸ਼ਾਰਾ ਕੀਤਾ, ਇੱਥੇ ਅਸੀਂ 40 ਦਿਨ ਰਹਿਣਾ। ਬਾਬਾ ਜੀ ਕਹਿੰਦੇ ਤੂੰ ਗੁਰੂ ਨਾਨਕ ਨਾਲ ਜਾਰੀ ਲਾ ਲਾ, ਸਭ ਤੋਂ ਵੱਡਾ ਗੁਰੂ ਨਾਨਕ ਜਾਰੀ ਲਾ ਲਾ। ਬਾਬਾ ਜੀ ਕਹਿੰਦੇ 12:15 'ਤੇ ਦੀਵਾਨ ਸਜਦੇ ਹੈ, ਅਤੇ ਬਾਬਾ ਜੀ ਕਹਿੰਦੇ 12:15 'ਤੇ ਜਾਗਦਾ ਰਿਹਾ ਕਰ, 12:15 'ਤੇ ਬੈਠ ਕੇ ਸੇਵਾ ਕਰਿਆ ਕਰ, ਚਾਹੇ ਜੋੜਿਆਂ ਦੀ ਕਰ ਲਈ, ਚਾਹੇ ਭਾਂਡੇ ਮਾਂਜਣ ਦੀ ਕਰ ਲਈ, ਚਾਹੇ ਪਹਿਰੇ ਦੀ ਕਰ ਲਈ। ਬਾਬਾ ਜੀ ਕਹਿੰਦੇ ਫਿਰ ਤੇਰਾ ਕੰਮ ਸਵਾਇਆ ਜਾਵੇਗਾ, ਸਵਾਇਆ ਕੰਮ ਜਾਵੇਗਾ। ਅੱਜ ਉਹ ਪ੍ਰੇਮੀ ਇੱਥੇ ਦਿੱਲੀ ਰਹਿੰਦੇ ਆ, ਅੱਜ ਉਹ ਇੰਨਾ ਕੰਮ ਹੈ ਉਹਨਾਂ ਨੂੰ ਪਤਾ ਨਹੀਂ ਵੀ ਕਿੰਨੀਆਂ ਕੋਠੀਆਂ ਅਤੇ ਕਿੰਨੇ ਚੁਬਾਰੇ ਅਤੇ ਕਿੰਨੀਆਂ ਮਿੱਲਾਂ ਹੈ। ਅੱਜ ਦਾ ਜ਼ਿਕਰ ਕਰ ਰਿਹਾ ਮੈਂ। ਇਸ ਕਰਕੇ ਪੂਰਨ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਵੇਖੋ 12:15 ਦੇ ਪੂਰਨਮਾਸ਼ੀ ਵਾਲੇ ਦਿਨ ਜਾਗਿਆ ਜਾਵੇ ਨਾ ਕਿਤੇ, ਅਤੇ 29 ਦਿਨ ਤੇਰਾ ਕੰਮ ਸਵਾਇਆ ਹੋਵੇਗਾ, ਇਹ ਗੱਲ ਲਿਖੋ। ਇਸ ਕਰਕੇ ਗੁਰਮੁਖੋ, ਇੱਕ ਮੇਰਾ ਬਾਬਾ ਜੀ ਨਾਨਕ ਸਰਬਰਾਜ ਦੇ ਸਨ, ਇੱਕ ਪ੍ਰੇਮੀ ਆਣ ਕੇ ਰੋਣ ਲੱਗਿਆ ਬਾਬਿਆਂ ਜੀ ਕੋਲ। ਬਾਬਾ ਜੀ ਕਹਿੰਦੇ ਗੁਰਮੁਖਾ ਕਿਉਂ ਰੋਣਾ? ਗੁਰੂ ਨਾਨਕ ਦਾ ਘਰ ਹੈ। ਉਹ ਕਹਿਣ ਲੱਗਾ, ਬਾਬਾ ਜੀ ਪਰਨ ਕੀਤਾ ਸੀ, ਸਾਰੀ ਉਮਰ ਪੂਰਨਮਾਸ਼ੀ ਇਸ਼ਨਾਨ ਕਰਨਾ, ਪੂਰਨਮਾਸ਼ੀ ਕਥਾ ਕੀਰਤਨ ਸੁਣਨਾ, ਅਤੇ ਬਾਬਾ ਜੀ ਆ ਪੂਰਨਮਾਸ਼ੀਆਂ ਥੋੜ੍ਹੀਆਂ ਹੀ ਹੋਈਆਂ, ਅਤੇ ਪੂਰਨਮਾਸ਼ੀ ਨੂੰ ਨਾਗਾ ਪੈ ਗਿਆ, ਐਂ ਕਹਿ ਕੇ ਰੋ ਪਿਆ। ਵੇਖੋ ਬੰਦਾ ਰੋਂਦਾ ਖਾਣ ਪੀਣ ਦੇ ਨਾਗਿਆਂ ਨੂੰ, ਪਰ ਗੁਰੂ ਦਾ ਸਿੱਖ ਉਹ ਕਹਿੰਦਾ ਬਾਬਾ ਜੀ ਪਰਨ ਟੁੱਟ ਗਿਆ, ਇਉਂ ਕਹਿ ਕੇ ਰੋ ਪਿਆ। ਅਤੇ ਫਿਰ ਬਾਬਾ ਜੀ ਕਹਿੰਦੇ ਗੁਰਮੁਖਾ, ਫਿਰ ਕਹਿਣ ਲੱਗਾ ਜੀ ਘਰ ਵਾਲੀ ਦਾ ਪਿਓ ਬਿਮਾਰ ਸੀ, ਉਹਦਾ ਪਤਾ ਲੈਣ ਚਲੇ ਗਏ। ਮੈਂ ਆਖਿਆ ਆਣ ਕੇ ਪੂਰਨਮਾਸ਼ੀ 'ਤੇ ਜਾਵਾਂਗੇ, ਜਾਂਦਿਆਂ ਨੂੰ ਉਹਨੂੰ ਲੁਧਿਆਣੇ ਲੈ ਗਏ, ਉਹ ਫਿਰ ਮਗਰ ਜਾਣਾ ਪਿਆ, ਉਹ ਜਾਂਦਿਆਂ ਨੂੰ ਸਰੀਰ ਛੱਡ ਗਿਆ, ਉਹਦੀ ਲੋਥ ਦਿੱਤੀ ਨਾ ਦੇ, ਸਾਰੀ ਰਾਤ ਉੱਥੇ ਰਹਿਣਾ ਪਿਆ ਪੂਰਨਮਾਸ਼ੀ ਵਾਲੇ ਦਿਨ। ਇਉਂ ਕਹਿ ਕੇ ਉੱਚੀ ਉੱਚੀ ਫੇਰ ਰੋ ਪਿਆ ਸਾਧ ਸੰਗਤ। ਵੇਖੋ ਬਾਬਾ ਜੀ ਬਹੁਤ ਘਾਟਾ ਪੈ ਗਿਆ। ਬਾਬਾ ਜੀ ਕਹਿੰਦੇ ਕੋਈ ਨਹੀਂ ਗੁਰਮੁਖਾ, ਫਿਕਰ ਨਾ ਕਰ, ਮਹਾਂਪੁਰਖਾਂ ਦੀ ਜੁਗਤੀ ਵਰਤ ਲੈਣੀ ਚਾਹੀਦੀ ਹੈ। ਬਾਬਾ ਜੀ ਕਹਿੰਦੇ ਤੇਰੇ ਪਿੰਡ ਦਾ ਕੋਈ ਬੰਦਾ ਹੋਵੇ, ਗੁਰੂ ਧਾਰਿਆ ਨਾ ਹੋਵੇ, ਜਾਣੀ ਅੰਬਰ ਛਕਿਆ ਨਾ ਹੋਵੇ, ਗੁਰਦੁਆਰੇ ਗਿਆ ਨਾ ਹੋਵੇ, ਵਾਹਿਗੁਰੂ ਕਿਹਾ ਨਾ ਹੋਵੇ, ਬਾਬਾ ਜੀ ਕਹਿੰਦੇ ਉਹਨੂੰ ਤੂੰ ਕਿਰਾਇਆ ਦੇ ਕੇ ਕੋਲੋਂ ਪ੍ਰਸ਼ਾਦਾ ਛਕਾ ਕੇ, ਬਾਬਾ ਜੀ ਕਹਿੰਦੇ ਇੱਕ ਪੂਰਨਮਾਸ਼ੀ ਤੂੰ ਉਹਦਾ ਇਸ਼ਨਾਨ ਕਰਾ ਦੀ, ਸਾਡੇ ਕੋਲ ਲਿਆਈ, ਜਿਹੜਾ ਤੇਰਾ ਨਾਗਾ ਪੈ ਗਿਆ ਤੇਰੀਆਂ ਪਿਛਲੇ ਜਨਮ ਦੀਆਂ ਪੂਰਨਮਾਸ਼ੀਆਂ ਦਾ ਘਾਟਾ ਪੂਰਾ ਕਰ ਦਿਆਂਗੇ। ਬਾਬਾ ਜੀ ਕਹਿੰਦੇ